ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਹਉ ਮੈਂ ਜਗਤੇ ਜਾਲੂਏ ਪ੍ਰਮਿਆਏ ਦੂਜਾ ਖਾਏ ਪੂਰਾ ਸਤਿਗੁਰ ਰੱਖ ਲੀਏ ਆਪਣਾ ਪੰਨਾ ਪਾਏ ਹਉ ਮੈਂ ਜਲਤੇ ਜਲ ਮੁਰੇ ਪ੍ਰਮਿਆਏ ਦੂਜਾ ਖਾਏ ਪੂਰਾ ਸਤਿਗੁਰ ਰੱਖ ਲੀਏ ਆਪਣਾ ਪੰਨਾ ਪਾਏ ਇਹੋ ਜਗ ਜਲਤਾ ਨਦਰੀ ਆਇਆ ਗੁਰ ਕਾ ਸ਼ਬਦ ਸੁਖਾਏ ਸ਼ਬਦ ਰੱਤੇ ਸੇ ਸੀਤਲ ਭੈ ਨਾਨਕ ਸੱਚ ਕਮਾਏ ਮਹੱਲਾ ਤੀਜਾ ਸਪਨੇਉ ਸਤਿਗੁਰ ਸੇਵਿਆ ਧਨ ਜਨਮ ਪਰਵਾਣੋ ਜਿਨਾ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰਾ ਹੇ ਪੁਰਖ ਸੁਜਾਣੋ ਬੋਲੋ ਉਧਾਰੇ ਆਪਣਾ ਸੂਜਨ ਹੋਵਾ ਪ੍ਰਵਾਣੋ ਗੁਰਮੁਖ ਮੋਏ ਜੀਵਦੇ ਪ੍ਰਵਾਣੋ ਹੈ ਮਨਮੁਖ ਜਨਮ ਮਰਾਹੇ ਨਾਨਕ ਮੋਹੇ ਨਾ ਆਖੀ ਜੇ ਗੁਰ ਕਾ ਸ਼ਬਦ ਸਮਾਹੇ ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਪਿਆਰੀਆ ਸਤ ਸੰਗਤ ਸਾਧੂ ਲੱਗ ਹਰ ਨਾਮ ਸਮਾਈਆ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਆ ਹਾਂ ਗੋਲਾ ਲਾਲਾ ਤੁਰ ਮੈਂ ਹੁਕਮ ਫੁਰਮਾਈਆ ਹਾਂ ਗੁਰਮੁਖ ਕਾਰ ਕਮਾਵਾ ਜੇ ਗੁਰ ਸਮਝਾਈਆ ਹਾਂ ਗੋਲਾ ਲਾਲਾ ਤੁਰ ਮੈਂ ਹੁਕਮ ਫੁਰਮਾਈਆ ਹਾਂ ਗੁਰਮੁਖ ਕਾਰ ਕਮਾਵਾ ਜੇ ਗੁਰ ਸਮਝਾਈਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਜੀ ਪਾਵਨ ਪਿਤ ਹੁਕਮਨਾਮਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਚੋਂ ਸਰਵਣ ਕੀਤਾ ਹੈ ਇਹ ਸੋਠ ਦੀ ਵਾਰ ਵਿੱਚ ਅੰਕਿਤ ਹੈ ਔਰ ਇਸ ਵਾਰ ਦੀਆਂ ਜਿੰਨੀਆਂ ਵੀ ਪੌੜੀਆਂ ਹੋਣਗੀਆਂ ਉਹਨਾਂ ਦਾ ਸੰਬੰਧ ਚੌਥੇ ਮਹੱਲੇ ਕਹਿਣ ਤੋਂ ਭਾਵ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਾਲ ਸੰਬੰਧਿਤ ਹੈ ਔਰ ਇਹਦੇ ਤੋਂ ਪਹਿਲਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਪੌੜੀਆਂ ਦੇ ਨਾਲ ਕੁਝ ਸ਼ਲੋਕ ਵੀ ਉਚਾਰਨ ਕੀਤੇ ਹਨ ਅੱਜ ਦੇ ਹੁਕਮਨਾਮੇ ਦਾ ਸਾਰੰਸ਼ ਭਾਵ ਹੈ ਕਿ ਸਮੁੱਚੇ ਸੰਸਾਰ ਤੇ ਮੈਂ ਦਾ ਅਸਰ ਹੈ ਜਿਹਨੂੰ ਆਪਾਂ ਈਗੋਇਜ਼ਮ ਹੰਗਤਾ ਕਹਿੰਦੇ ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਨੁੱਖ ਮੈਂ ਦੀ ਅੱਗ ਵਿੱਚ ਸੜਿਆ ਤੇ ਸੜਿਆ ਕਿਉਂ ਬੰਦਾ ਕੋਈ ਬਿਮਾਰ ਹੋ ਜਾਏ ਉਹ ਕਹਿੰਦਾ ਭਾਈ ਮੈਂ ਆਪਣੀ ਬਿਮਾਰੀ ਆਪ ਸਿਹੜੀ ਮੈਂ ਖੱਟਾ ਖਾ ਬੈਠਾ ਮੈਂ ਤੱਤਾ ਖਾ ਬੈਠਾ ਮੈਂ ਠੰਡਾ ਖਾ ਬੈਠਾ ਮੈਂ ਵਾਈ ਚੀਜ਼ ਖਾ ਬੈਠਾ ਇਸ ਕਰਕੇ ਮੇਰੇ ਸਰੀਰ ਵਿੱਚ ਇਹ ਉਪਾਧੀ ਹੋ ਗਈ ਇਹ ਰੋਗ ਪੈਦਾ ਹੋ ਗਿਆ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੋ ਜੇ ਬੰਦਾ ਮੈਂ ਕਰਕੇ ਰੋਗੀ ਹੋਇਆ ਤੇ ਭਰਮ ਕਰਕੇ ਪਰਮਾਤਮਾ ਨੂੰ ਟੁੱਟਣ ਕਰਕੇ ਕਿਉਂਕਿ ਭਰਮ ਆਏ ਦੂਜੇ ਭਾਏ। ਦੂਜੇ ਭਾਏ ਦਾ ਅਰਥ ਹੈ ਦੂਜੇ ਪਾਸੇ ਦਾ ਪ੍ਰੇਮ, ਪਰਮਾਤਮਾ ਦੇ ਨਾਲੋਂ ਟੁੱਟਣ ਕਰਕੇ, ਗਲਤ ਪਾਸੇ ਦਾ ਪ੍ਰੇਮ ਕਰਕੇ ਜਿਹੜੇ ਸੰਸਾਰ ਦੇ ਜੀਵ ਨੇ ਇਹ ਸੜ ਰਹੇ ਨੇ, ਇਹ ਮਰ ਰਹੇ ਨੇ। ਇਹਦਾ ਬਚਾਅ ਕਿਵੇਂ ਹੋਵੇ?
ਸਤਿਗੁਰੂ ਰੱਖ ਲਈ।
ਇਹਦਾ ਇੱਕੋ ਇੱਕ ਗੁਰਮੁਖ ਪਿਆਰੋ ਬਚਾਅ ਹੈ, ਉਹ ਹੈ ਪੂਰਨ ਗੁਰੂ ਦੀ ਸ਼ਰਨ ਵਿੱਚ ਆਉਣਾ। ਸ਼ਰਨ ਵਿੱਚ ਕਿਵੇਂ ਆਇਆ ਜਾਏ? ਇਹਦੇ ਪਿਆਰੇ ਗੁਰਮੁਖ ਪਿਆਰਿਓ, ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਲਈ ਰਹਿਤ ਮਰਿਆਦਾ ਨਿਯੁਕਤ ਕੀਤੀ ਹੈ, ਕੁਝ ਸਾਡੇ ਲਈ ਸੰਸਕਾਰਾਂ ਦਾ ਹੁਕਮ ਕੀਤਾ ਹੈ। ਅਗਰ ਉਹਨਾਂ ਸੰਸਕਾਰਾਂ ਤੇ ਚੱਲਾਂਗੇ ਤੇ ਸਾਡੇ ਤੇ ਨਾ ਤਾਂ ਮੈਂ ਦਾ ਅਸਰ ਹੈ, ਨਾ ਸਾਡੇ ਮਨ ਵਿਚ ਕਿਸੇ ਤਰ੍ਹਾਂ ਦਾ ਭਰਮ ਪਏਗਾ। ਪੂਰੇ ਸਤਿਗੁਰੂ ਰਾਖ ਲਈਏ। ਜੇ ਅਧੂਰੇ ਗੁਰੂ ਕੋਲ ਜਾਵਾਂਗੇ ਤੇ ਮਿੱਤਰੋਂ ਮਾਰੇ ਜਾਵਾਂਗੇ। ਜਿਹੜਾ ਪੂਰਾ ਗੁਰੂ ਹੈ ਨਾ, ਕੱਲ ਗੁਰਮੁਖਾਂ ਨੇ ਕਥਾ ਕੀਤੀ ਸੀ, 22 ਅਧੂਰੇ ਗੁਰੂ, ਬਾਬੇ ਬਕਾਲੇ ਮੱਥਾ ਤਾਂ ਟਿਕਾਉਂਦੇ ਰਹੇ। ਜਦੋਂ ਮੱਖਣ ਸ਼ਾਹ ਦੇ ਬੇੜੇ ਨੂੰ ਬੰਨੇ ਲਾਉਣ ਦੀ ਗੱਲ ਆਏ, ਉਦੋਂ ਪੂਰੇ ਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਮੋਢਾ ਦੇਣਾ ਪਿਆ। ਅਧੂਰੇ ਗੁਰੂ ਦੋ ਦੋ ਮੋਹਰਾਂ ਲੈ ਕੇ ਵਿੱਚ ਗਏ, ਪੰਜ ਪੰਜ ਮੋਹਰਾਂ ਲੈ ਕੇ ਮਨ ਪ੍ਰਸੰਨ ਹੋ ਗਿਆ। ਪਰ ਪੂਰਨ ਗੁਰੂ ਨੇ ਆਪਣੇ ਮੋਢੇ ਤੋਂ ਚੋਲਾ ਪਾਸੇ ਕਰਕੇ ਆਖਿਆ, ਮੱਖਣ ਸ਼ਾਹ, ਗੁਰੂ ਨੇ ਪੈਸਿਆਂ ਲਈ ਦੁਕਾਨ ਨਹੀਂ ਪਾਏ, ਗੁਰੂ ਚੜਾਵੇ ਦਾ ਭੁੱਖਾ ਨਹੀਂ, ਗੁਰੂ ਦਾਤਾ। ਪਰ ਮੈਂ ਇਹ ਗੱਲ ਤੈਨੂੰ ਤਾਂ ਕਹੀ ਹੈ, ਜਿਹੜਾ ਵਾਅਦਾ ਕਰਕੇ ਮੁੱਕਰ ਜੇ ਉਹਨੂੰ ਕਹਿੰਦੇ ਨੇ ਅਕਿਰਤ ਕਣ। ਤੂੰ 500 ਮੋਰ ਦਾ ਵਾਅਦਾ ਕੀਤਾ ਸੀ, ਆਪਣੇ ਵਾਅਦੇ ਤੇ ਪੂਰਾ ਰਹੋ ਤੇ ਗੁਰੂ ਘਰ ਵਿੱਚੋਂ ਤੈਨੂੰ ਜੋ ਵੀ ਚਾਹੀਦਾ ਉਹ ਗੁਰਮੁਖਾ ਤੈਨੂੰ ਅੱਗੇ ਹੋਰ ਵੀ ਮਿਲੇਗਾ। ਉਹ ਗੁਰਮੁਖ ਪਿਆਰਾ ਗੁਰੂ ਕੀ ਚਰਨੀ ਤੈਅ ਪਿਆ। ਇਸ ਤਰ੍ਹਾਂ ਗੁਰਮੁਖ ਪਿਆਰਿਓ, ਪੂਰੇ ਸਤਿਗੁਰੂ ਰਾਖ ਲਈਏ, ਆਪਣੇ ਪੰਨੇ ਪਾਏ। ਪੰਨੇ ਦਾ ਅਰਥ ਹੁੰਦਾ ਪੱਲੇ। ਜਿਹੜੇ ਗੁਰੂ ਦੇ ਪੱਲੇ ਪੈ ਗਏ ਨੇ ਨਾ, ਉਹਨਾਂ ਨੂੰ ਗੁਰੂ ਨੇ ਰੱਖਣਾ ਕੀਤਾ। ਆਪਾਂ ਗੁਰੂ ਦੇ ਪੱਲੇ ਕਿਵੇਂ ਪਵਾਂਗੇ? ਉਹ ਹੈ ਗੁਰਮੁਖ ਪਿਆਰਿਓ, ਗੁਰੂ ਕੇ ਹੁਕਮਨਾਮੇ ਤੇ ਚੱਲ ਕਰਕੇ, ਗੁਰੂ ਕੇ ਹੁਕਮਨਾਮੇ ਦੀ ਪਾਲਣਾ ਕਰਕੇ ਅਸੀਂ ਗੁਰੂ ਕੇ ਪੰਨੇ ਚ ਪਾਵਾਂਗੇ, ਗੁਰੂ ਕੇ ਪੱਲੇ ਵਿਚ ਆਵਾਂਗੇ ਤੇ ਗੁਰੂ ਸਾਡੀ ਰੱਖਿਆ ਕਰੇਗਾ। ਇਸ ਗੱਲ ਨੂੰ ਮੈਂ ਅੱਗੇ ਤੋਰਾਂ। 26 ਜੇਠ 1756 ਬਿਕਰਮੀ ਤੇ 1699 ਨੂੰ ਗੁਰਦੇਵ ਨੇ ਕਾਬਲ ਦੀ ਸੰਗਤ ਨੂੰ ਇੱਕ ਹੁਕਮਨਾਮਾ ਲਿਖਿਆ। ਗੱਲ ਚੱਲੀ ਹੁਕਮਨਾਮੇ ਤੋਂ, ਅੱਜ ਹੁਕਮਨਾਮਾ ਆਇਆ ਨਾ, ਉਹ ਬਚੇਗਾ ਜਿਹੜਾ ਗੁਰੂ ਕੇ ਹੁਕਮਨਾਮੇ ਦੀ ਤਮੀਲ ਕਰੇਗਾ, ਪਾਲਣਾ ਕਰੇਗਾ। ਜਿਹੜਾ ਗੁਰੂ ਕੇ ਹੁਕਮ ਤੋਂ ਬਾਹਰ ਹੈ ਗੁਰਮੁਖ, ਉਹਦਾ ਗੁਰੂ ਜ਼ਿੰਮੇਵਾਰ ਨਹੀਂ। ਹੁਕਮਨਾਮੇ ਦੇ ਬੋਲ ਕੀ ਸਨ? ਇਹ ਹੁਕਮਨਾਮਾ ਮੈਂ ਦੁਬਾਰਾ ਰਿਪੀਟ ਕਰਾਂ। 26 ਜੇਠ 1756 ਬਿਕਰਮੀ ਤੇ 1699 ਈਸਵੀ ਜੀ ਨੂੰ ਏਡੀ ਕਹਿੰਦੇ ਆ। ਕਾਬਲ ਦੀ ਸੰਗਤ ਨੂੰ ਸੰਬੋਧਨ ਕਰਕੇ ਗੁਰਦੇਵ ਨੇ ਹੁਕਮਨਾਮਾ ਲਿਖਿਆ। ਪਰ ਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਾਣੇ, ਜਿਹੜਾ ਗੁਰੂ ਕਾ ਹੁਕਮ ਹੈ ਨਾ ਉਹ ਕਿਸੇ ਇਕੱਲੇ ਦੁਕੱਲੇ ਦੀ ਪ੍ਰਥਾਏ ਨੇ, ਇਹ ਤਾਂ ਆਪਣੀਆਂ ਕਮਜ਼ੋਰੀਆਂ ਨੇ ਨਾ। ਅਸੀਂ ਆਪਣੇ ਪੁਆਇੰਟ ਦੀ ਗੱਲ ਲੈ ਲੈਂਦੇ ਹਾਂ। ਗੁਰਦੇਵ ਨੇ ਸ਼ਬਦ ਉਚਾਰਨਾ ਕੀਤਾ, ਯਾਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਕੁਤਬ ਦੀਨ ਕਾਜੀ ਦੇ ਪ੍ਰਥਾਏ। ਇਹਦਾ ਮਤਲਬ ਇਹ ਹੋਇਆ ਵੀ ਅਸੀਂ ਰੱਬ ਅੱਗੇ ਅਰਦਾਸ ਹੀ ਨਹੀਂ ਕਰਨੀ, ਕੱਲਾ ਗੁਰਦੇਵ ਨੇ ਕਾਜੀ ਦੇ ਪ੍ਰਥਾਏ ਉਚਾਰਨਾ ਕੀਤਾ। ਬਹਾਨਾ ਕਾਜੀ ਕੁਤਬ ਦੀਨ ਦਾ ਹੈ, ਸਿੱਖਿਆ ਸਾਨੂੰ ਵੀ ਬਰਾਬਰ ਹੈ। ਮੇਰੇ ਗੁਰਦੇਵ ਨੇ ਕਲਯੁਗ ਨਾਮ ਦੇ ਪਾਣੇ ਅਥਵਾ ਕਲਯੁਗ ਦੇ ਪ੍ਰਥਾਏ ਸ੍ਰੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ। ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੇ ਨਾਓ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਖਾਓ। ਇਹ ਗੱਲ ਮੇਰੇ ਗੁਰਦੇਵ ਨੇ ਸਾਨੂੰ ਸਾਰਿਆਂ ਨੂੰ ਆਖੀ, ਸਿਖਾ ਤੇਰੇ ਸੁੰਦਰ ਮਕਾਨ ਹੋਣ, ਇੰਨੇ ਵਧੀਆ ਕੰਕਰੀਟ ਦੀ ਥਾਂ ਤੇ ਮੋਤੀ ਜੜੇ ਹੋਣ। ਪਰ ਤੂੰ ਉਸ ਮੌਕੇ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰ, ਵਾਹਿਗੁਰੂ ਮੈਨੂੰ ਤੇਰਾ ਨਾਂ ਨਾ ਭੁੱਲੇ, ਤੇਰੇ ਕੋਲ ਬੜੀਆਂ ਸ਼ਕਤੀਆਂ ਆ ਜਾਣ, ਲੋਕੀ ਤੇਰਾ ਰੱਜ ਕੇ ਮਾਣ ਸਨਮਾਨ ਸਤਿਕਾਰ ਕਰਨ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਭਾਓ, ਮਾਤ ਦੇਖ ਭੂਲਾਂ ਵਿਸਰੈ ਤੇਰਾ ਚੇਤਨ ਆਵੇ ਨਾਓ। ਹੇ ਮੇਰੇ ਮਾਲਕਾ, ਹੇ ਪਰਿਪੂਰਨ ਪ੍ਰਮਾਤਮਾ, ਮੇਰੇ ਕੋਲ ਕੁਝ ਦੈਵੀ ਸ਼ਕਤੀਆਂ ਵੀ ਆ ਜਾਣ, ਪਰ ਮੇਰੇ ਸਿਰ ਤੇ ਹੱਥ ਰੱਖੀ, ਮੈਨੂੰ ਤੇਰਾ ਨਾਮ ਨਾ ਭੁੱਲੇ। ਇਹ ਸਿੱਖਿਆ ਕੇਵਲ ਕਲਯੁਗ ਪਾਂਡੇ ਦੇ ਪ੍ਰਥਾਏ ਨੇ, ਇਹ ਸਾਡੇ ਪ੍ਰਤੀ ਵੀ ਹੈ। ਬੇਅੰਤ ਦ੍ਰਿਸ਼ਟਾਂਤ ਨੇ ਗੁਰਮੁਖੋ, ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕਰਨ ਲੱਗਾ ਸਾਂ ਵੀ ਗੁਰਦੇਵ ਨੇ ਜਿਹੜਾ ਇਹ ਹੁਕਮਨਾਮਾ ਕਾਬਲ ਦੀ ਸੰਗਤ ਨੂੰ 1756 ਬਿਕਰਮੀ ਵਿੱਚ ਲਿਖਿਆ ਨਾ, ਅਗਰ ਇਹਨੂੰ ਅਸੀਂ ਵਿਚਾਰੀਏ ਤੇ ਇਹਦੇ ਵਿੱਚ ਬੜਾ ਕੁਝ ਆ ਜਾਏਗਾ। ਮੇਰੀ ਗੱਲ ਕੋਈ ਬਾਹਰ ਰਹਿ ਨਹੀਂ ਜਾਂਦੀ। ਉਸ ਹੁਕਮਨਾਮੇ ਦੇ ਬੋਲ ਨੇ, ਇੱਕ ਓਂਕਾਰ ਸਤਿਗੁਰ ਪ੍ਰਸਾਦ ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ। ਕਲਗੀਧਰ ਪਾਤਸ਼ਾਹ ਨੇ ਹੁਕਮਨਾਮਾ ਲਿਖਿਆ, ਆਰੰਭ ਕੀਤਾ ਇੱਕ ਓਂਕਾਰ ਤੋਂ। ਕਹਿੰਦੇ ਸਿੱਖੋ, ਜਿੰਨਾ ਚਿਰ ਇੱਕ ਦੀ ਸ਼ਰਨ ਵਿੱਚ ਰਹੋਗੇ ਨਾ ਉਹਨਾਂ ਚਿਰ ਤੁਹਾਡਾ ਵਾਲ ਵਿੰਗਾ ਨਹੀਂ ਹੋਏਗਾ। ਇੱਕ ਓਂਕਾਰ, ਇੱਕ ਉਹ ਹੈ ਜਿਹੜਾ ਸੱਤ ਹੈ, ਜਿਹੜਾ ਸਰੀਰੀ ਤੌਰ ਤੇ ਹੈ, ਜਿਹੜਾ ਤਿੰਨਾਂ ਕਾਲਾਂ ਚ ਰਹਿਣ ਵਾਲਾ ਹੈ। ਗੁਰੂ ਦੀ ਕਿਰਪਾ ਦੇ ਪਾਤਰ ਬਣੋ, ਦੁਨੀਆਂ ਦੇ ਸਵਾਦਾਂ ਤੋਂ ਉੱਠੋ, ਗੁਰੂ ਰਹਿਮਤ ਕਰੇਗਾ। ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ। ਹੁਕਮਨਾਮਾ ਭਾਵੇਂ ਕਾਬਲ ਦੀ ਸੰਗਤ ਨੂੰ ਹੈ, ਪਰ ਜਿੰਨੀਆਂ ਵੀ ਸੰਗਤਾਂ ਸਰਬੱਤ ਸਾਰੇ, ਭਾਵੇਂ ਪਾਕਿਸਤਾਨ ਵਿੱਚ ਹੋਣ, ਭਾਵੇਂ ਅਮਰੀਕਾ ਚ ਹੋਣ, ਭਾਵੇਂ ਕੈਨੇਡਾ ਵਿੱਚ ਹੋਣ, ਭਾਵੇਂ ਪੰਜਾਬ ਵਿੱਚ ਹੋਈਏ, ਭਾਵੇਂ ਬਿਹਾਰ ਵਿੱਚ ਹੋਈਏ, ਜਿਹੜੇ ਵੀ ਗੁਰੂ ਦੀ ਮਰਿਆਦਾ ਚ ਰਹਿਣਗੇ ਨਾ, ਗੁਰੂ ਉਹਨਾਂ ਦੀ ਰੱਖਿਆ ਕਰੇਗਾ। ਹਜ਼ੂਰ ਕਹਿੰਦੇ ਨੇ, ਤੁਸਾਂ ਉੱਤੇ ਸਾਡੀ ਬਹੁਤ ਖੁਸ਼ੀ ਹੈ, ਤੁਸੀਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ। ਹੁਕਮਨਾਮਾ ਜਿਹੜੇ ਕਹਿੰਦੇ ਅਮਰ ਦੀ ਲੋੜ ਕੀ ਹੈ, ਕੋਈ ਗੁਰੂ ਧਾਰਨ ਕਰ ਲਈਏ, ਗੁਰੂ ਨੇ ਨਿਯਮ ਕਾਇਮ ਕਰ ਦਿੱਤਾ ਹੈ, ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ। ਇੱਥੇ ਇਹ ਨਹੀਂ ਲਿਖਿਆ ਕਿ ਤੁਸੀਂ ਬੋਤਲ ਦਾ ਅੰਮ੍ਰਿਤ ਕਿਸੇ ਬਾਬੇ ਕੋਲੋਂ ਲੈਣਾ, ਜਿਹੜਾ ਹੁਕਮਨਾਮਾ ਨਾ ਇਹ 300 ਵਰੇ ਪਹਿਲਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਾਬਲ ਦੀ ਸੰਗਤ ਨੂੰ ਲਿਖਿਆ ਤੇ ਸਾਡੇ ਪੰਥ ਨੇ ਉਹਨੂੰ ਸਾਂਭ ਕੇ ਰੱਖਿਆ ਵੀ ਗੁਰੂ ਪੰਥ ਦੇ ਅਧੀਨ ਚੱਲੇ। ਜਿਹੜੇ ਕਹਿੰਦੇ ਬਾਬਿਆਂ ਕੋਲੋਂ ਨਾਮ ਲਿਆ, ਇਹ ਬਾਬਿਆਂ ਦਾ ਅੰਮ੍ਰਿਤ ਲੈ ਕੇ ਆਇਆ, ਪਾਣੀ ਦੀ ਬੋਤਲ ਭਰ ਲਿਆਂਦੀ ਕਿਸੇ ਨਲਕੇ ਤੋਂ, ਕਿਸੇ ਕੋਲ ਫੂਕਾਂ ਮਰਾ ਕੇ। ਆਪਾਂ ਜੇ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਗੁਰੂ ਮੰਨਦੇ ਹਾਂ, ਆਪਾਂ ਜੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦੇ ਹਾਂ, ਹੁਕਮਨਾਮਾ ਆਰੰਭ ਇੱਥੋਂ ਹੋਇਆ, ਏਕ ਓਂਕਾਰ ਸਤਿਗੁਰ ਪ੍ਰਸਾਦ ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ, ਤੁਸਾਂ ਤੇ ਸਾਡੀ ਬਹੁਤ ਖੁਸ਼ੀ ਹੈ। ਇਹਦਾ ਮਤਲਬ ਇਹ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸਿੱਖ ਮੈਂ ਤੁਹਾਡੇ ਤੇ ਬੜਾ ਖੁਸ਼ ਹਾਂ, ਤੇ ਗੁਰਮੁਖੋ ਜੇ ਗੁਰੂ ਨੂੰ ਖੁਸ਼ ਕਰਨਾ ਤੇ ਫਿਰ ਸਾਨੂੰ ਗੁਰੂ ਦੀ ਆਗਿਆ ਮੁਤਾਬਕ ਚੱਲਣਾ ਪਏਗਾ। ਪਤੀ ਨੇ 50 ਰੁਪਏ ਕਿਲੋ ਨੂੰ ਕਰੇਲੇ ਲਿਆਂਦੇ ਤੇ ਸਵਾਣੀ ਭਾਗਾਂ ਵਾਲੀ ਨੇ ਕੀਤਾ ਵੀ ਕਰੇਲੇ ਚੀਰ ਕੇ ਤੇ ਵਿੱਚ ਪਾਣੀ ਪਾ ਦਿੱਤਾ, ਤਰੀ ਵਾਲੇ ਕਰੇਲੇ ਤਿਆਰ ਕੀਤੇ, ਭਲਾ ਪਤੀ ਖੁਸ਼ ਰਹੇਗਾ? ਉਹਦਾ ਬਣ ਗਏ ਜ਼ਹਿਰ ਕੌੜੇ। ਉਹਦੀ ਖੁਸ਼ੀ ਲਈ ਸਾਨੂੰ ਸਮਝਣਾ ਪਏਗਾ ਵੀ ਇਹ ਕਹਿੰਦੇ ਕੀ ਨੇ। ਸਾਡਾ ਗੁਰੂ ਗੋਬਿੰਦ ਸਿੰਘ ਪਤੀ ਹੈ, ਮਾਲਕ ਹੈ, ਪਿਤਾ, ਸਭ ਕੁਝ ਹੈ। ਉਹ ਕਹਿੰਦੇ ਸਿੱਖੋ ਸਾਡੀ ਤੁਹਾਡੇ ਤੇ ਬੜੀ ਖੁਸ਼ੀ ਹੈ। ਖੁਸ਼ੀ ਕਿਵੇਂ ਹੋਵੇਗੀ? ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੱਲੇ ਦਕੱਲੇ ਤੋਂ ਨਹੀਂ। ਕਿਹੜੇ ਪੰਜ? ਰਹਿਤ ਸਹਿਤ ਜੈ ਪੰਚੋ ਮਿਲੇ, ਮਮ ਸਰੂਪ ਤੈ ਜਾਲੋ ਭਲੇ। ਤੁਸੀਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰੱਖਣੇ, ਇਹ ਸਾਡੀ ਮੋਹਰ ਹੈ। ਤੇ ਜਿਹੜੇ ਇਹ ਕਹਿੰਦੇ ਨੇ ਕਿ ਦਾੜੀ ਅੱਧੀ ਕਵੜ ਲੋ ਤੇ ਅੱਧੀ ਕਰਾਖੁਲ, ਅਸੀਂ ਵੀ ਸਿੱਖਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਡੀ ਮੋਹਰ ਹੈ, ਮੋਹਰ ਆ ਨੋਟ ਨੇ, ਹਰ ਰੁਪਈਏ ਤੇ ਨੰਬਰ ਹੁੰਦੇ ਨੇ, ਪੰਜਾਂ ਦਾ ਹੋਵੇ, ਦਸਾਂ ਦਾ ਹੋਵੇ, ਸੌ ਦਾ ਹੋਵੇ, ਉੱਪਰੋਂ ਬੇਸ਼ਕ ਨੋਟ ਦਾ ਕੰਡਾ ਪਾਟਾ ਹੋਵੇ ਤੇ ਕੋਈ ਗੱਲ ਨਹੀਂ, ਪਰ ਜਿਹੜੇ ਨੋਟ ਦਾ ਨੰਬਰ ਪਾੜ ਜਾਏ, ਭਾਵੇਂ ਅੱਧਾ ਪਾੜ ਜੇ, ਉਹ ਦੁਕਾਨ ਤੇ ਚੱਲਦਾ ਨਹੀਂ, ਉਹਨੂੰ ਵੱਟਾ ਵੀ ਨਹੀਂ ਲਾਉਂਦਾ ਕੋਈ। ਵੱਟਾ ਉਸ ਰੁਪਈਏ ਨੂੰ ਲੱਗਦਾ ਹੈ ਜਿਹਦਾ ਨੰਬਰ ਤਾਂ ਸਾਬਤ ਹੋਵੇ, ਪਰ ਮਾੜਾ ਮੋਟਾ ਕੰਡਾ ਲੱਥਾ ਹੋਵੇ, ਥੋੜਾ ਬਹੁਤਾ ਪਾਟਾ ਹੋਵੇ, ਭਾਵੇਂ ਦੋ ਟੋਟੇ ਵੀ ਹੋਵੇ ਨਾ, ਪਰ ਜੇ ਨੰਬਰ ਪੂਰਾ ਹੋਵੇਗਾ ਤੇ ਉਹ ਚੱਲ ਜਾਂਦਾ ਹੈ। ਰੁਪਈਆ ਤੇ ਰੁਪਈਏ ਦਾ ਨੋਟ ਹੈ, 10 ਪੈਸੇ ਲਾ ਲੈਣਗੇ ਵੱਟਾ, 100 ਦਾ ਤੇ 2 ਰੁਪਈਏ ਵੱਟਾ ਲਾ ਲੈਣਗੇ, ਪਰ 98 ਤਾਂ ਵੱਟੇਗਾ ਨਾ। ਜੇ ਨੰਬਰ ਨਹੀਂ ਤੇ ਗੁਰਮੁਖ ਉਹ ਕਾਗਜ਼ ਦੇ ਭਾ 100 ਦਾ ਨੋਟ ਨਹੀਂ ਚੱਲੇਗਾ। ਜੇ ਆਪਾਂ ਇਹ ਕਹੀਏ ਮਾਡਰਨ ਬਰਲਡੇ ਰੋਮਾਂ ਦੀ ਬਿਦਗੀ ਕਰਾ ਲਈਏ, ਦਾੜੀ ਮਨਾ ਲਈਏ ਤੇ ਬਰਵੱਟੇ ਮਨਾ ਲਈਏ ਤੇ ਆਖੀ ਅਜੇ ਵੀ ਸਿੱਖਾਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਮੋਹਰ ਨਹੀਂ ਤੇ ਮੈਂ ਤੈਨੂੰ ਕਿਵੇਂ ਮੰਨਾਂ ਤੂੰ ਮੇਰਾ ਸਿੱਖ ਹੈ? ਮੇਰੀ ਮੋਹਰ ਨਹੀਂ। ਕੇਸ ਰੱਖਣੇ ਇਹ ਸਾਡੀ ਮੋਹਰ ਹੈ। ਕੱਛ ਕਿਰਪਾਨ ਦਾ ਵਸਾਹ ਨਹੀਂ ਕਰਨਾ, ਜਿਹੜਾ ਕਛਹਿਰਾ ਨਾ ਕੱਛ ਕਛਹਿਰੇ ਨੂੰ ਕਿਹਾ, ਸੱਚ ਕਿਰਪਾਨ ਦਾ ਵਸਾ ਕਰਨਾ ਨਹੀਂ, ਤੁਸੀਂ ਕਦੇ ਵੀ ਇਤਬਾਰ ਨਹੀਂ ਕਰਨਾ। ਗੁਰਮੁਖੋ, ਕਈ ਇਹ ਲੋਕ ਕਹਿੰਦੇ ਵੀ ਮੈਂ ਤਾਂ ਕਦੇ ਗਿਆਨੀ ਜੀ ਆਪਣੇ ਰੋਮਾਂ ਦੀ ਬਿਰਵੀ ਨਹੀਂ ਕਰਾਈ, ਮੈਂ ਵੇਖ ਲੋ ਕੱਚਾ ਵੀ ਪਾਉਣਾ। ਗੁਰਮੁਖੋ, ਬੁਰਾ ਨਾ ਮੰਨਣਾ, ਸਕੂਟਰ ਦੇ ਟਾਇਰ ਸਾਈਕਲ ਨੂੰ ਨਹੀਂ ਚੜਦੇ, ਸਕੂਟਰ ਸਾਈਕਲ ਨਾਲੋਂ ਮਹਿੰਗਾ। ਆਪਾਂ ਇਹ ਕਹੀਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬ੍ਰੇਕਾਂ ਵਾਲਾ ਕਛਹਿਰਾ ਲਾ ਕੇ ਹੋਰ ਕੋਈ ਕੱਛਾ ਡੋਕਲ ਕੱਛਾ ਪਾ ਲਈਏ ਤੇ ਉਹ ਨਹੀਂ ਚੱਲੇਗਾ। ਸਕੂਟਰ ਮਹਿੰਗਾ ਹੈ, ਹੀਰੋ ਹਾਂਡਾ ਮਹਿੰਗਾ ਹੈ, ਤੇ ਜੇ ਤੁਸੀਂ ਇਹ ਕਰੋ ਕਿ ਮਰਸਰੀ ਟਰੱਕ ਗੱਡੀ ਹੋਵੇ ਤੇ ਉਹਦੇ ਟਾਇਰ ਲਾ ਕੇ ਸਾਈਕਲ ਨੂੰ ਪਾ ਲਓ ਤੇ ਚੱਲਣਗੇ? ਜਿਹੜੇ ਨਿਯਤ ਕੀਤੇ ਉਹ ਚੱਲਣਗੇ। ਗੁਰੂ ਦੀ ਮਰਿਆਦਾ ਦੇ ਮੁਤਾਬਕ ਜੋ ਕਲਗੀਧਰ ਪਾਤਸ਼ਾਹ ਨੇ ਸਾਡੇ ਲਈ ਕਛਹਿਰਾ ਨਿਯਤ ਕੀਤਾ ਨਾ, ਇਹ ਸਾਡੇ ਲਈ ਪਾਉਣਾ ਆਪ ਕੰਪਲਸਰੀ ਹੈ। ਤੇ ਕਿੰਨਾ ਕੰਪਲਸਰੀ ਹੈ, ਜਿਨ ਅਮਰ ਛਕਿਆ ਉਹ ਥੋੜਾ ਜਿਹਾ ਚੇਤੇ ਕਰਨ। ਕਈ ਵਾਰ ਇਸ਼ਨਾਨ ਕਰਦਿਆਂ ਕੰਘਾ ਡਿੱਗ ਪੈਂਦਾ, ਸਾਡੇ ਹੱਥੋਂ ਡਿੱਗ ਪੈਂਦਾ, ਸਿਰ ਤੇ ਆਪਾਂ ਕਿਰਪਾਨ ਬੰਧੀ ਹੁੰਦੀ ਹੈ, ਸਜਾਈ ਹੁੰਦੀ ਹੈ, ਉਹ ਡਿੱਗ ਪੈਂਦੇ ਤੇ ਇੱਕ ਵਾਰ ਆਪਾਂ ਵਾਹਿਗੁਰੂ ਕਹਿ ਕੇ ਤੇ ਮੁੜ ਕੇ ਫਿਰ ਬੰਨ ਲੈਂਦੇ ਹਾਂ। ਪਰ ਕਿਸੇ ਕਾਰਨ ਕਰਕੇ ਇਸ਼ਨਾਨ ਕਰਦਿਆਂ ਸਾਡੇ ਦੋ ਗਿੱਟਿਆਂ ਤੋਂ ਕਛਹਿਰੇ ਦੇ ਪਹੁੰਚੇ ਲੈ ਜਾਣ ਤੇ ਗੁਰਮੁਖੋ ਪੰਜਾਂ ਸਿੰਘਾਂ ਦੇ ਕੋਲੋਂ ਅਰਦਾਸ ਕਰਾਉਣੀ ਚਾਹੀਦੀ ਹੈ। ਕਿਰਪਾਨ ਕੱਲੀ ਡਿੱਗ ਪਏ ਤੇ ਪੰਜਾਂ ਕੋਲੋਂ ਅਰਦਾਸ ਕਰਾਉਣ ਦੀ ਲੋੜ ਨਹੀਂ। ਕੰਘਾ ਡਿੱਗ ਪਏ ਤੇ ਅਸੀਂ ਕੱਲਿਆਂ ਨੇ ਕਹਿਣਾ ਵੀ ਕਲਗੀਧਰ ਪਾਤਸ਼ਾਹ ਕਿਰਪਾ ਕਰ, ਮੈਨੂੰ ਰਹਿਤ ਮਰਿਆਦਾ ਚ ਪ੍ਰਪਾਕ ਰੱਖ। ਪਰ ਜਿੱਥੇ ਕਛਹਿਰੇ ਦਾ ਮਸਲਾ ਨਾ, ਇਹ ਇੰਨਾ ਜ਼ਰੂਰੀ ਹੈ ਕਿ ਅਸਾਂ ਪੰਜਾਂ ਗੁਰਮੁਖ ਪਿਆਰਿਆਂ ਨੂੰ ਬੇਨਤੀ ਕਰਨੀ, ਭਾਈ ਸਾਹਿਬ ਮੇਰਾ ਕਛਹਿਰਾ ਵਿਸਰ ਗਿਆ, ਦੋਵਾਂ ਗਿੱਟਿਆਂ ਤੋਂ ਉਤਰ ਗਿਆ, ਤੇ ਤੁਸੀਂ ਕਿਰਪਾ ਕਰਕੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਅੱਗੇ ਅਰਦਾਸ ਕਰੋ, ਇਹ ਮੇਰੇ ਤੇ ਅੱਗੇ ਤੋਂ ਰਹਿਮਤਾਂ ਕਰਨ। ਕਾਸ਼ ਕਿਰਪਾਨ ਦਾ ਵਸਾਕ ਕਰਨਾ ਨਹੀਂ, ਜਿਹੜੀ ਕਿਰਪਾਨ ਹੈ ਨਾ ਇਹਨੂੰ ਆਪਣੇ ਸਰੀਰ ਤੋਂ ਅਲਹਿਦਾ ਨਹੀਂ ਕਰਨਾ। ਅੱਜ ਦੇ ਕਈ ਭੁੱਲਣ ਤੇ ਆਪਣੇ ਆਪ ਨੂੰ ਮਾਡਰਨ ਖਵਾਉਣ ਵਾਲੇ, ਜਿੰਨਾ ਚਿਰ ਬਾਹਰ ਬਾਜ਼ਾਰ ਵਿੱਚ ਆਏ ਨੇ ਉਹਨਾਂ ਚਿਰ ਕਿਰਪਾਨ ਬਾਹਰ ਦੀ ਤੇ ਕਰ ਜਾ ਕੇ ਤੰਗ ਦਿੱਤੀ ਵੀ ਹੁਣ ਕਿਰਪਾਨ ਨੂੰ ਸਾਹ ਦਵਾ ਦਿਓ, ਫਸ ਗਈ ਇਹਨੇ ਬਾਜ਼ਾਰ ਜੂ ਗਏ ਸਾਂ। ਇਹ ਨਹੀਂ, ਇਹ ਤਾਂ ਗੁਰਮੁਖ ਪਿਆਰੇ ਜਦੋਂ ਪਾ ਲਈ ਇਹ ਸਾਡੇ ਲਈ ਇੰਨੀ ਜ਼ਰੂਰੀ ਹੈ। ਜਦੋਂ ਅਸੀਂ ਸਰੀਰ ਛੱਡਣਾ ਨਾ, ਸਾਰਿਆਂ ਛੱਡਣਾ, ਮਾਈ ਨੇ ਭਾਈ ਨੇ ਬੱਚਾ ਵੱਡਾ ਛੋਟਾ ਸਾਰੇ ਸਤਿਕਾਰ ਕਰਨਾ, ਤੇ ਗੁਰਮੁਖੋ ਕਿਰਪਾਨ ਵੀ ਨਾ ਹੀ ਸਤਿਕਾਰ ਹੁੰਦਾ ਸਰੀਰ ਦੇ, ਇੰਨੀ ਜ਼ਰੂਰੀ ਹੈ। ਸਰਬਲੋਹ ਦਾ ਕੜਾ ਹੱਥ ਰੱਖਣਾ, ਗੱਲ ਚੱਲੀ ਹੁਕਮਨਾਮੇ ਦੀ, ਮੈਨੂੰ ਕੁਝ ਗੁਰਮੁਖਾਂ ਨੇ ਹੁਕਮ ਕੀਤਾ ਹੈ ਕਿ ਸਾਡੇ ਸਿੱਖ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਢਲਾਈਆਂ ਆ ਰਹੀਆਂ ਨੇ, ਤੇ ਤੁਸੀਂ ਪੰਜ ਚਾਰ ਦਿਨ ਜੋ ਸਾਡੀ ਗੁਰਮਤ ਰਹਿਤ ਮਰਿਆਦਾ ਹੈ, ਗੁਰਮਤ ਦੇ ਸੰਸਕਾਰ ਨੇ, ਇਹਨਾਂ ਬਾਰੇ ਥੋੜਾ ਬਹੁਤਾ ਵਿਚਾਰ ਦਿਆ ਕਰੋ ਸੰਗਤ ਨੂੰ, ਤਾਂ ਕਿ ਅਸੀਂ ਨੂੰ ਪੀਪ ਕਰਕੇ ਤੇ ਸਿੱਖ ਸੰਗਤਾਂ ਤੱਕ ਪਹੁੰਚਾ ਸਕੀਏ। ਕੁਝ ਗੁਰਮੁਖਾਂ ਨੇ ਉਪਰਾਲਾ ਕੀਤਾ, ਮੈਂ ਤਾਂ ਬੇਨਤੀ ਕਰਨ ਲੱਗਾ। ਸਰਬਲੋਹ ਦਾ ਕੜਾ ਹੱਥ ਰੱਖਣਾ, ਤੇ ਅੱਜ ਆਪਾਂ ਨੂੰ ਸਰਬਲੋਹ ਦਾ ਕੜਾ ਕਹਿੰਦੇ, ਜੰਗ ਲੱਗ ਜਾਂਦਾ ਹੈ, ਕਈਆਂ ਨੇ ਚੂੜੀ ਦੀ ਸ਼ਕਲ ਦਾ ਕੜਾ ਪਾ ਲਿਆ। ਸਾਨੂੰ ਗੁਰੂ ਨੇ ਚੂੜੀ ਨਹੀਂ ਪਲਾਈ, ਅੱਜ ਕੱਲ੍ਹ ਦੇ ਕਈ ਸ਼ਕੀਨ ਮੁੰਡੇ ਨੇ ਨਾ ਕੜਾ ਵੀ ਪਾਉਂਦੇ ਨੇ ਪਰ ਚੂੜੀ ਵਰਗਾ। ਇਹਨੂੰ ਮੇਰੀਆਂ ਬੀਬੀਆਂ ਭੈਣਾਂ ਕੰਗਣੀ ਕਹਿੰਦੀਆਂ ਨੇ, ਕੰਗਣੀ। ਸਾਨੂੰ ਕੜਾ ਪਨਾਇਆ, ਕੰਗਣੀ ਨਹੀਂ ਪਨਾਈ। ਵੀ ਕੜਾ ਕਿਹੜਾ ਪਾਉਣਾ ਸਰਬ ਲੋਹ ਦਾ ਕੜਾ ਹੱਥ ਰੱਖਣਾ ਦੋਨੋਂ ਵਕਤ ਤੀਰਥਾਂ ਦੀ ਪਾਲਣਾ ਕੰਘੇ ਸੁੱਖ ਕਰਨੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਜੇ ਰੱਬ ਨਾ ਆਖੀਏ ਤੇ ਕੀ ਆਖੀਏ ਜਦੋਂ ਕਲਗੀਧਰ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਪ੍ਰਗਟ ਕੀਤਾ ਉਦੋਂ ਗੈਂਡੇ ਦੀਆਂ ਕੰਘੀਆਂ ਨਹੀਂ ਸਨ ਹੁੰਦੀਆਂ ਪਲਾਸਟਿਕ ਦੀਆਂ ਕੰਘੀਆਂ ਨਹੀਂ ਸਨ ਪਰ ਮੇਰੇ ਗੁਰੂ ਨੂੰ ਪਤਾ ਹੈ ਆਉਣ ਵਾਲੇ ਜ਼ਮਾਨੇ ਚ ਮੇਰੇ ਕਈ ਢਿੱਲੇ ਸਿੱਖਾਂ ਨੇ ਆਲਸੀ ਦਲਿਦਰੀ ਹੋ ਜਾਣਾ ਅਸੀਂ ਆਪਣੇ ਘਰ ਆਦਮ ਕੱਦ ਸ਼ੀਸ਼ੇ ਦੇ ਅੱਗੇ ਪਲਾਸਟਿਕ ਦੀਆਂ ਦੋ ਚਾਰ ਕੰਘੀਆਂ ਰੱਖੀਆਂ ਨੇ ਵਧੀਆ ਵਧੀਆ ਜੇ ਤਾਂ ਸਰਦਾਰ ਜੀ ਉੱਠੇ ਤੇ ਉਹਨੇ ਵੀ ਉਹ ਕੇਸਾਂ ਚ ਫੇਰ ਲਈ ਤੇ ਬੀਬੀ ਨੇ ਤਾਂ ਪਲਾਸਟਿਕ ਦੀ ਕੰਘੀ ਵਰਤਣੀ ਵਰਤਣੀ ਹੈ ਪਰ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਇਸ਼ਟ ਮੰਨਦਾ ਨਾ ਭਾਵੇਂ ਉਹ ਭੈਣ ਹੈ ਭਾਵੇਂ ਉਹ ਵੀਰ ਹੈ ਭਾਵੇਂ ਉਹ ਮਰਦ ਹੈ ਭਾਵੇਂ ਉਹ ਇਸਤਰੀ ਹੈ ਉਹਨੂੰ ਹੁਕਮ ਹੈ ਲੱਕੜ ਦਾ ਕੰਘਾ ਵਰਤਣ ਦਾ ਮੈਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਮੈਂ ਅੱਜ ਜ਼ਿਕਰ ਕਰ ਰਿਹਾ ਨਾ ਤੁਹਾਡੇ ਨਾਲ ਵਿਚਾਰ ਕਰ ਰਿਹਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1756 26 ਡੇਟ ਨੂੰ ਕਾਬਲ ਦੀ ਸੰਗਤ ਨੂੰ ਹੁਕਮਨਾਮਾ ਲਿਖਿਆ ਤੇ ਉਹਦੀ ਫੋਟੋ ਸਟੇਟ ਕਾਪੀ ਮੇਰੇ ਕੋਲ ਮੌਜੂਦ ਹੈ ਉਸ ਹੁਕਮਨਾਮੇ ਦੀ ਫੋਟੋ ਸਟੇਟ ਕਾਪੀ ਔਰ ਉਸ ਫੋਟੋ ਸਟੇਟ ਕਾਪੀ ਦੇ ਉੱਤੋਂ ਮੈਂ ਤੁਹਾਨੂੰ ਵਿਚਾਰ ਦੇ ਰਿਹਾ ਤਾਂ ਕਿ ਕੋਈ ਉਂਗਲ ਨਾ ਉਠਾਵੇ ਪਾਤਸ਼ਾਹ ਕਹਿੰਦੇ ਨੇ ਦੋਨੋਂ ਵਕਤ ਕੇਸਾਂ ਦੀ ਪਾਲਣਾ ਕੰਘੇ ਸੋ ਕਰਨੀ ਪਾਵਕੀ ਤੇ ਪਲਾਸਟਿਕ ਦੀ ਕੰਘੀ ਜਾਂ ਕੰਘਾ ਕੇਸਾਂ ਚ ਨਹੀਂ ਫੇਰਨਾ ਇਹ ਮੈਂ ਅੱਗੇ ਜਾ ਕੇ ਦੀ ਵਿਆਖਿਆ ਕਰਾਂਗਾ ਕਿ ਲੱਕੜ ਦਾ ਕੰਘਾ ਕਿਉਂ ਵਰਤਣਾ ਉਹਦੇ ਚ ਕੀ ਖੂਬੀ ਹੈ ਕਿਉਂਕਿ ਅੱਗੇ ਆਪਾਂ ਜਨਮ ਸੰਸਕਾਰ ਅਮਰ ਸੰਸਕਾਰ ਮ੍ਰਿਤਕ ਸੰਸਕਾਰ ਵਿਦਿਅਕ ਸੰਸਕਾਰ ਇਹਨਾਂ ਦੀ ਵਿਆਖਿਆ ਕਰਨੀ ਹੈ ਅੱਜ ਕੇਵਲ ਤੇ ਕੇਵਲ ਇਹਨਾਂ ਤੇ ਕੰਘਾ ਦੋਵੇਂ ਟਾਈਮ ਤੇ ਕਰਨਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਦੇ ਬੋਲ ਨੇ ਕੰਘਾ ਦੋਨੋਂ ਵਕਤ ਕਰੇ ਪਾਗ ਚੁਣੇ ਘਰ ਬਾਂਧੇ ਦਾਤਣ ਨੀਤ ਕਰੇ ਨਾ ਦੁੱਖ ਪਾਵੇ ਨੰਦ ਲਾਲ ਜੀ ਭਾਈ ਨੰਦ ਲਾਲ ਸਿੰਘ ਦੇ ਬਚਨ ਨੇ ਕੰਘਾ ਦੋਨੋਂ ਵਕਤ ਕਰੇ ਪਾਗ ਚੁਣੇ ਘਰ ਬਾਂਧੀ ਪੱਗ ਨੂੰ ਚੁਣ ਕੇ ਬੰਨਣਾ ਹੈ ਪਤਾ ਨਹੀਂ ਜ਼ਮਾਨਾ ਕਿਹੜੇ ਪਾਸੇ ਜਾ ਰਿਹਾ ਮਾਇਆ ਲਵਾ ਲੈਣੀ ਪੱਗ ਨੂੰ ਠੋਕ ਕੇ ਪਾਈਆ ਚੌਲ ਲਾ ਲੈਣੇ ਤੇ ਮੁੜ ਕੇ ਭਾਵੇਂ ਸਾਰੇ ਜ਼ਮਾਨੇ ਦੀਆਂ ਪੱਗ ਤੇ ਮੱਖੀਆਂ ਬਹਿਣ ਬਸ ਇੱਕ ਮਹੀਨਾ ਪੱਗ ਨੂੰ ਮੁੜ ਕੇ ਬਦਲਣਾ ਨਹੀਂ ਹੁਣ ਉਹ ਆਟਾ ਚੌਲਾਂ ਦਾ ਮੱਖੀਆਂ ਤਾਂ ਉੱਥੇ ਆਉਣਾ ਮੱਖੀਆਂ ਦੀ ਰਾਜਧਾਨੀ ਤਾਂ ਬਣਾ ਲਈ ਪਰ ਮਾਈ ਦੇ ਲਾਲ ਨੇ ਪੱਗ ਨਹੀਂ ਦੁਬਾਰਾ ਬੰਨੀ ਉਹ ਹੋਈ ਪਹੁੰਚ ਆ ਕੇ ਟੋਪੀ ਬੰਨ ਲੈਣੀ ਪਰ ਤੁਹਾਡੇ ਸਾਹਮਣੇ ਗੁਰਮੁਖਾਂ ਨੇ ਮੋਟੋ ਮਾਟੋ ਲਾਇਆ ਤੁਸੀਂ ਆਪ ਪੜ੍ਹ ਲਓ ਬੜੀ ਕਿਰਪਾ ਕੀਤੀ ਗੁਰਮੁਖਾਂ ਨੇ ਜਿਹਨਾਂ ਲਾਇਆ ਜੇ ਪੱਗ ਚੁਣ ਕੇ ਨਾ ਨਾ ਬੰਨੀਏ ਤੇ ਇਹਨੂੰ ਕਹਿੰਦੇ ਨੇ ਟੋਪੀ ਸਪਸ਼ਟ ਲਿਖਿਆ ਹੈ ਸਿੱਖ ਹੋਏ ਸਿਰ ਟੋਪੀ ਧਰੇ ਸਾਤ ਜਨਮ ਪੁਸ਼ਟੀ ਹੋਏ ਮਰੇ ਸਿੱਖ ਦਾ ਪੁੱਤ ਹੋ ਕੇ ਸਿਰ ਤੇ ਟੋਪੀ ਬੰਨੇ ਉਹਨੂੰ ਸੱਤ ਜਨਮ ਕੋਹੜੀ ਦਾ ਭੋਗਣੇ ਪੈਣਗੇ ਕ੍ਰਿਕਟ ਦੇ ਮੈਚ ਹੁੰਦੇ ਨੇ ਬੜੀ ਚੰਗੀ ਗੱਲ ਹੈ ਖੇਡਣਾ ਮਾੜਾ ਬਾਤ ਨਹੀਂ ਐਤਵਾਰ ਵਾਲੇ ਦਿਨ ਸਾਡੇ ਨੌਜਵਾਨ ਜਾਂਦੇ ਨੇ ਸਿੱਖਾਂ ਦੇ ਲੜਕੇ ਖੇਡਣ ਲਈ ਤੇ ਪੁੱਠੀ ਟੋਪੀ ਜੂੜੇ ਤੇ ਪਾਈ ਹੋਵੇਗੀ ਤੈਨੂੰ ਪਤਾ ਨਹੀਂ ਇਸ ਦਸਤਾਰ ਦਾ ਇਹ ਦਸਤਾਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪੁੱਤਰਾਂ ਦੇ ਖੂਨ ਨਾਲ ਰੰਗੀ ਹੈ ਇਹ ਪੱਗ ਇਹ ਨਹੀਂ ਬਣੀ ਜਿਹੜੀਆਂ ਦਸਤਾਰ ਦੀਆਂ ਤੰਦਾਂ ਨੇ ਨਾ ਤੰਦਾਂ ਹਨ ਸ਼ੁਕਰੀਆ ਬੰਦਿਆ ਤੈਨੂੰ ਦਸਤਾਰ ਦੀਆਂ ਇਹਨਾਂ ਤੰਦਾਂ ਦੀ ਕੀਮਤ ਨਹੀਂ ਜਿਹੜਾ ਤਾਣਾ ਨਾ ਤਾਣਾ ਇਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਆਂਦਰਾਂ ਨੇ ਤੇ ਪੇਟਾ ਮਾਤਾ ਗੁਜਰੀ ਦੇ ਖੂਨ ਦਾ ਤਾਣਾ ਤੇ ਪੇਟਾ ਦੋ ਹੁੰਦਾ ਨਾ ਜਿਹੜਾ ਤਾਣਾ ਨਾ ਇਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਕੁਰਬਾਨੀ ਹੈ ਅੰਗ ਨੂੰ ਪੱਕਿਆਂ ਕਰਨ ਲਈ ਛੇ ਘੰਟੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੜਦਾਦਾ ਜੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਦਾਦਾ ਜੀ ਮੇਰੀ ਪੀੜ੍ਹੀ ਦੇ ਬਾਲਕ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਸਤਿਕਾਰਯੋਗ ਪਿਤਾ ਜੀ ਮਾਂ ਭਾਨੀ ਦਾ ਲਾਡਲਾ ਸਾਡੇ ਸਿਰਾਂ ਦਾ ਤਾਜ ਸਾਡੀ ਜਿੰਦ ਜਾਨ ਸਾਡਾ ਲੋਕ ਤੇ ਤਲੋਕ ਦਾ ਰਾਖਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਸ਼ੁਕਰੀਆ ਛੇ ਘੰਟੇ ਤੱਤੀ ਤਵੀ ਤੇ ਬੈਠਾ ਰਿਹਾ ਕਿ ਪੱਗ ਦਾ ਰੰਗ ਪੱਕਾ ਰਹਿ ਜਾਏ ਸਿਰ ਤੇ ਰੇਤ ਪਈ ਦੇਗ ਉਬਲਿਆ ਤੇ ਅੱਜ ਤੈਨੂੰ ਇਸ ਪੱਗ ਦੀ ਕੀਮਤ ਦਾ ਗਿਆਨ ਹੀ ਨਹੀਂ ਤੂੰ ਕਦੇ ਸੋਚਿਆ ਨਹੀਂ ਕਿ ਦਸਤਾਰ ਕਿੰਨੀ ਬਕੀਮਤੀ ਤੇ ਮੇਰੇ ਵਡੇਰਿਆਂ ਨੇ ਕਿਵੇਂ ਲੈ ਕੇ ਦਿੱਤੀ ਗੁਰਦੀਪ ਕਹਿੰਦੇ ਨੇ ਦੋਨੋਂ ਵਕਤ ਕੇਸਾਂ ਦੀ ਪਾਲਣਾ ਕੰਘੇ ਸੋ ਕਰਨੀ ਪਰ ਦੋਵੇਂ ਟਾਈਮ ਤੇ ਕੇਸ ਸਾਫ ਕਰਨੇ ਹਨ ਸਰਬੱਤ ਸੰਗਤ ਅਪਾਖਿਆ ਦਾ ਕੁੱਠਾ ਮਾਸ ਖਾਵੇ ਨਾਹੀਂ ਤੂੰ ਤਾਂ ਖਾਣ ਲੱਗਿਆ ਵਿਹਦਾ ਨਹੀਂ ਤੇ ਤੇਰੀ ਪਲੇਟ ਵਿੱਚ ਚਾਰ ਡਲੀਆਂ ਪੈਣੀਆਂ ਚਾਹੀਦੀਆਂ ਕਈ ਨਾ ਦੋ ਸੰਖੀਆਂ ਮੋਟੀਆਂ ਮੋਟੀਆਂ ਪਾ ਦੇ ਤੇ ਬਾਕੀ ਭਾਵੇਂ ਰਹਿਣ ਦੇ ਮੈਂ ਇਹਨੂੰ ਬਦਲਣਾ ਨਹੀਂ ਕਿਉਂਕਿ ਗੁਰੂ ਦਾ ਹੁਕਮਨਾਮਾ ਹੈ ਸਰਬੱਤ ਸੰਗਤ ਇੱਕ ਨਹੀਂ ਸਾਨੂੰ ਸਾਰਿਆਂ ਨੂੰ ਕਿਹਾ ਅਪਾਖਿਆ ਦਾ ਪੁੱਠਾ ਮਾਸ ਖਾਵੇ ਨਾਹੀਂ ਜਿਹਦੇ ਤੇ ਕਲਮਾ ਪੜਿਆ ਨਾ ਇਸ ਮਾਸ ਨੂੰ ਭੁੱਲ ਕੇ ਵੀ ਨਹੀਂ ਖਾਣਾ ਅਗਰ ਖਾ ਬੈਠੋ ਤੇ ਗੁਰੂ ਕੀ ਸਿੱਖੀ ਤੋਂ ਖਾਰਜ ਹੋ ਜਾਏਗਾ ਪਤਤ ਹੋ ਜਾਏਗਾ ਤੰਬਾਕੂ ਨਾ ਵਰਤਣਾ ਤੇ ਅੱਜ ਕੱਲ੍ਹ ਤਾਂ ਲੋਕਾਂ ਚੁਟਕੀਆਂ ਬਣਾ ਲਈਆਂ ਚੁਟਕੀਆਂ ਪੁੜੀ ਲਓ ਤੇ ਉਂਗਲਾਂ ਨੂੰ ਫੜਿਆ ਤੇ ਆਤੇ ਕਸਾਇਆ ਤੇ ਮੁੜ ਕੇ ਤੁੰਨ ਲਿਆ ਮੂੰਹ ਚ ਜਿਹੜਾ ਸਾਡਾ ਇਹ ਮੂੰਹ ਨਾ ਜਿਹੜੇ ਇਹ ਸਾਡੇ ਬੁੱਲ ਨੇ ਇਹ ਬੁੱਲ ਜਪਜੀ ਸਾਹਿਬ ਦਾ ਪਾਠ ਕਰਨ ਵਾਸਤੇ ਹਿਲਣੇ ਚਾਹੀਦੇ ਸਨ ਇਹਨਾਂ ਬੁੱਲਾਂ ਦੇ ਨਾਲ ਰਹਿ ਰਾਜ ਸਾਹਿਬ ਦਾ ਪਾਠ ਦਾ ਉਚਾਰਨ ਚਾਹੀਦਾ ਸੀ ਇਹਨਾਂ ਬੁੱਲਾਂ ਦੇ ਨਾਲ ਗੁਰਮੁਖਾ ਆਨੰਦ ਨੂੰ ਦੇਣ ਵਾਲੀ ਆਨੰਦ ਸਾਹਿਬ ਦੀ ਬਾਣੀ ਪੜ ਦੋ ਤੇਰੀ ਮਾਤ ਨੂੰ ਕੀ ਹੋ ਗਿਆ ਤੂੰ ਜਗਤ ਝੂਠ ਇਹਨਾਂ ਬੁੱਲਾਂ ਚ ਰੱਖ ਲਿਆ ਮੇਰਾ ਗੁਰੂ ਕਹਿੰਦਾ ਤੰਬਾਕੂ ਨਾ ਵਰਤਣਾ ਜਦੋਂ ਭਾਈ ਸਾਹਿਬ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਨੇ ਨਾ ਭਾਈ ਮਰਦਾਨਾ ਕਹਿੰਦਾ ਗੁਰੂ ਬਾਬਾ ਦੁਨੀਆਂ ਨੂੰ ਤਾਰੀ ਜਾਣਾ ਕਿਤੇ ਮੇਰੇ ਵੱਲ ਹੀ ਵੀ ਕਿਰਪਾ ਕਰ ਤੂੰ ਮੈਨੂੰ ਵੀ ਗੱਫਾ ਦੇ ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕੀਤੀ ਤੇ ਮਿੱਤਰੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਤਿੰਨ ਗੱਲਾਂ ਕਹੀਆਂ ਜੋ ਸਾਡੇ ਇਤਿਹਾਸ ਵਿੱਚ ਅੱਜ ਲਿਖਤ ਰੂਪ ਵਿੱਚ ਮੌਜੂਦ ਨੇ ਮਰਦਾਨੇ ਦਾ ਜਨਮ ਮੁਸਲਮਾਨ ਪਰਿਵਾਰ ਵਿੱਚ ਹੋਇਆ ਮੰਗ ਪਿੰਨ ਕੇ ਖਾਣਾ ਗੁਜ਼ਾਰਾ ਕਰਨਾ ਇਹ ਉਹਨਾਂ ਦਾ ਖਾਨਦਾਨੀ ਪੇਸ਼ਾ ਸੀ ਮਰਦਾਨਿਆ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਆਪਾਂ ਕਹਿੰਦੇ ਹਾਂ ਨਾ ਵੀ ਗੁਰਦੇਵ ਦਸਵੇਂ ਪਾਤਸ਼ਾਹ ਨੇ ਕੇਸ ਰਖਾਏ 1699 ਦੀ ਵਿਸਾਖੀ ਨੂੰ ਭਾਈ ਮਰਦਾਨਾ 1699 ਨੂੰ ਨਹੀਂ ਜੰਮਿਆ भाई मरदाना संसारक उम्र करके गुरु नानक पातशाह तो 10 साल बड़ा है। धन गुरु नानक पातशाह महाराज ने 1469 कत्तक की पूर्णमाशी नूं अवतार धारण किया, पर सत्कारयोग भाई मरदाना जी का जन्म 1469 विच होया, 10 साल पहला। भाई बाला जी गुरदेव नालों दुनियावी उम्र करके 3 साल वड्डे सन, 3 साल। मरदाना जी केसां दी गदबी नहीं करनी, महाराज होर हुक्म, तंबाकू दी भुल के वरतों नहीं करनी। तीसरा, लोड़वंद दी यथा योग मद करनी, भुखे नूं रोटी खोनी मरदानिया, ते तेनू सचखंड दीआं कुंजियां दे दित्तियां। केसां नूं रखण दी हदायत मेरे गुरु बाबे ने आरंभ दे विच ही अपने निगत वर्ती भाई मरदाना जी नूं कर दित्ती। तंबाकू नहीं वरतना, भादणी तथा कन्या मारन वाले से मेल ना रखो। भादणी का अर्थ भी वो है, केसां दी बेदबी करन वाले लोग। हुण तां गुरमुख गुजारा नहीं चलता, जे सब्जी लैनी तो वह भी घोण मोण, जे खंड लैनी तो वह भी रगड़िया, कित्थे जाइए। भादणी तथा कन्या मारन वाले से मेल ना रखो। वो लोग जिहड़े लड़कियां नूं मारदे ने उहनां नाल मिलाप नहीं रखना। मीणे मसंदगे राम राइए की संगत ना बैसो। उहनां नाल खाणा पीणा तां इक पासे, गुरु बाबा कहिंदा जे मीणे कौन ने, बाबे पृथ्वी चंद की औलाद जिहड़े गुरु मर्यादा च नहीं आए। मसंदगे ओ लोग जिन्ना धर्म का बाणा तो पा लिया पर अपनी कमाई तक सीमित रहे ते गुरु दे मिशन तो पासे हो गए, मसंद। गुरमुख केवल उन्हां चौं बंदियां दसां नूं गल कही जाइए। अगर अज भी असीं गुरु का बाणा पा के धार्मिक होण दा दावा करके असीं गुरु की मर्यादा च परपाकनी ते सानूं भी मसांदी समझो। मैं कथा करदा ना, तुहानूं कुछ होर कहां, धार्मिक जीवन दी सिख्या दिया। मेरा गुरमत रहत मर्यादा दे मुताबक जीवन नहीं, ते मैं गुरु का देणदार हाँ। मसंदा दा अर्थ हुंदा धार्मिक आगू, जिन्हूं अजकल दी मॉडर्न भाषा विच कहिंदे ने गजटेड, सत्कार योग हस्ती। यह मसंद लफज बनिया मंजे तो। उस मौके च यह लोग संगतां में जा करके ते उच्ची थां ते बैठ के गुरु दे मिशन सिख संगतां नूं देंदे सन, पर समें दे प्रभाव नाल माया दा रंग बहुता चढ़ गया, इन्हां नूं गुरु भुल गया ते माया चेते रह गई। जिवें अज भी साडे च कुछ लोग कर लग पै भई मैं 1500 रुपया लवांगा ते एक शब्द फेर लावांगा नहीं ते मेरा टाइम पूरा हो गया। अगर इस तरह असीं कहिए कि मैं 2 मिंट कथा वध कीती ते इन्ने वध लवांगा, मैं 2 मिंट कीर्तन वध कीता ते इन्ने वध लवांगा, मसंदा नालों घट नहीं। मीणे मसंदगे राम राइए क्यों, वो लोग राम राय क्यों गुरु करन टुटा, पे उन्हें गुरु की बाणी दे अर्थां नूं, गुरु की बाणी दी पंक्ति नूं बदलना यतन कीता। एक शब्द नूं मैं पंक्ति गलत कह गया, मिट्टी मुसलमान की थां ते मिट्टी बेईमान की क्या, मुसलमान की थां ते बेई क्या। ਅੱਜ ਉਹ ਲੋਕ ਜਿਹੜੀ ਆਪਣੀਆਂ ਬਾਣੀਆਂ ਬਣਾ ਕੇ ਤੇ ਗੁਰਬਾਣੀ ਨੂੰ ਤੋੜ ਮਰੋੜ ਕੇ ਤੇ ਕੰਨਾਂ ਚ ਫੂਕਾਂ ਦੇ ਕੇ ਮਾਰ ਕੇ ਤੇ ਆਪਣੇ ਚੇਲੇ ਬਣਾਉਂਦੇ ਨੇ ਨਾ, ਇਹਨਾਂ ਨੂੰ ਇਹ ਸ਼੍ਰੇਣੀ ਵਿਚ ਗਣਨਾ ਕਰੋ, ਕਿਉਂਕਿ ਨਿਗਮ ਤਾਂ ਪਹਿਲਾਂ ਉਹਨਾਂ ਭੰਗ ਕਰ ਦਿੱਤਾ, ਪਈਆਂ ਦੇ ਰਾਹੀਂ ਅੰਮ੍ਰਿਤ ਛਕਾਉਂਦੇ ਨਹੀਂ, ਉਹਨਾਂ ਨੇ ਆਪਣੀਆਂ ਲਗਾਂ ਮਾਤਰਾਂ ਲਾ ਕੇ ਤੋੜ ਮਰੋੜ ਕੇ ਤੇ ਗੁਰਬਾਣੀ ਦੀ ਗਲਤ ਵਿਆਖਿਆ ਕੀਤੀ, ਗੁਰਬਾਣੀ ਦੇ ਗਲਤ ਅਰਥ ਕੀਤੇ, ਆਪਣੇ ਕੋਲੋਂ ਵਾਧਾ ਘਾਟਾ ਕੀਤਾ, ਉਹਨਾਂ ਨੂੰ ਅਸੀਂ ਰਾਮ ਰਾਏ ਦੀ ਸ਼੍ਰੇਣੀ ਵਿੱਚੋਂ ਕਹਿ ਸਕਦੇ ਹਾਂ। ਗੁਰਦੇਵ ਕਹਿੰਦੇ ਰਾਮ ਰਾਈਆਂ ਕੀ ਸੰਗਤ ਨਾ ਬੈਸੋ, ਗੁਰਬਾਣੀ ਪੜ੍ਹਨੀ। ਨਾਲ ਗੁਰੂ ਨੇ ਹਦਾਇਤ ਕੀਤੀ ਗੁਰਬਾਣੀ ਪੜ੍ਹਨੀ। ਕਈ ਕਿੱਡੇ ਭੋਲੇ ਨੇ, ਨਾਮ ਲੈਣ ਚੱਲੇ ਆ ਫਲਾਨੇ ਥਾਂ ਤੋਂ, ਗਿਆਨੀ ਜੀ ਕੀ ਜਪਿਆ ਕਰੀਏ, ਉਹ ਗੁਰਮੁਖ ਭੋਲਿਓ, ਗੁਰੂ ਨੇ ਸਾਨੂੰ ਸਪਸ਼ਟ ਕਹਿ ਦਿੱਤਾ ਗੁਰਬਾਣੀ ਪੜ੍ਹਨੀ, ਵਾਹਿਗੁਰੂ ਵਾਹਿਗੁਰੂ ਜਪਣਾ। ਅਜੇ ਵੀ ਸ਼ੱਕ ਹੈ, ਵਾਹਿਗੁਰੂ ਵਾਹਿਗੁਰੂ ਜਪਣਾ, ਗੁਰੂ ਕੀ ਮੱਤ ਰੱਖਣੀ, ਜਿਹੜੀ ਗੁਰੂ ਦੀ ਮੱਤ ਹੈ ਨਾ, ਗੁਰੂ ਕੀ ਮੱਤ ਰੱਖਣੀ, ਸਰਬੱਤ ਸੰਗਤ ਉੱਪਰ ਮੇਰੀ ਖੁਸ਼ੀ ਹੈ। ਜਿਹੜੀ ਗੁਰੂ ਦੀ ਮੱਤ ਹੈ ਨਾ, ਉਹਨੂੰ ਧਾਰਨ ਕਰਨਾ, ਸਾਰਿਆਂ ਤੇ ਮੈਂ ਖੁਸ਼ ਹਾਂ। ਇਹ ਗੁਰਮੁਖੋ ਹੁਕਮਨਾਮਾ ਗੁਰਦੇਵ ਨੇ 26 ਜੇਠ 1756 ਬਿਕਰਮੀ 1699 ਨੂੰ ਕਾਬਲ ਦੀ ਸੰਗਤ ਦੇ ਪ੍ਰਥਾਏ ਉਚਾਰਨਾ ਕੀਤਾ। ਇਹਦੀਆਂ ਸੂਖਮ ਵਿਚਾਰਾਂ ਮੈਂ ਅੱਜ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਬਾਕੀ ਦੇ ਸੰਸਕਾਰ ਕਿਰਪਾਨ ਕੁਸ਼ਹਿਰਾ ਆਨੰਦ ਕਾਰਜ ਦੀ ਕੀ ਮਾਨਤਾ ਹੈ ਤੇ ਆਪਾਂ ਰੋਜ਼ਾਨਾ ਵਿਚਾਰਿਆ ਕਰਾਂਗੇ। ਹੁਣ ਮਰਿਆਦਾ ਦੇ ਮੁਤਾਬਕ ਜੋ ਗੁਰੂ ਕੇ ਸ਼ਬਦ ਦੇ ਬਾਕੀ ਦੇ ਅਰਥ ਨੇ ਉਹ ਆਪ ਸਿਲਸਿਲੇ ਵੱਲ ਸਰਵਣ ਕਰੋ, ਮਨ ਨੂੰ ਜੋੜਨ ਦਾ ਯਤਨ ਕਰੀਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਗੁਰੂ ਕਹਿੰਦੇ ਨੇ ਇਹ ਸਾਰਾ ਸੰਸਾਰ ਸਾਨੂੰ ਸੜਦਾ ਪ੍ਰਤੀਤ ਆਇਆ ਹੈ। ਕਿਵੇਂ ਪਤਾ ਚੱਲਿਆ ਕਿ ਸੰਸਾਰ ਦੇ ਲੋਕ ਦੁਖੀ ਨੇ, ਸਾਨੂੰ ਕਿਵੇਂ ਪਤਾ ਲੱਗੇਗਾ? ਗੁਰਦੇਵ ਕਹਿੰਦੇ ਗੁਰਮੁਖਾ, ਗੁਰੂ ਕੇ ਉਪਦੇਸ਼ ਨਾਲ ਸ੍ਰੇਸ਼ਟ ਭਾਵਨਾ ਨਾਲ ਪ੍ਰੇਮ ਕਰ। ਇਹ ਗੱਲ ਭਲਾ ਕੀ ਹੋਈ, ਸ੍ਰੇਸ਼ਟ ਭਾਵਨਾ ਨਾਲ। ਹਾਂ, ਸ੍ਰੇਸ਼ਟ ਭਾਵਨਾ ਉਹ ਹੈ ਮੇਰੇ ਗੁਰੂ ਨਾਨਕ ਪਾਤਸ਼ਾਹ ਗੁਰੂ ਰਾਮਦਾਸ ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਤੇ ਵੀ ਭਲਾ ਕਰ ਤੇ ਦੂਜਿਆਂ ਤੇ ਵੀ ਰਹਿਮਤ ਕਰ। ਇਹ ਚੰਗੀ ਭਾਵਨਾ। ਤੇ ਜੇ ਆਪਾਂ ਇਹ ਕਹੀਏ ਕਿ ਸਾਡਾ ਗਿਆਨੀ ਜੀ ਗੁਆਂਢੀ ਬੜਾ ਤੰਗ ਕਰਦਾ ਤੇ ਸਾਨੂੰ ਕੋਈ ਸ਼ਬਦ ਦੱਸੋ ਉਹਦਾ ਫਸਤਾ ਕਿਵੇਂ ਵੱਢਿਆ ਜਾਏ, ਇਹ ਫਿਰ ਬੁਰੀ ਭਾਵਨਾ ਹੋਈ ਨਾ। ਗੁਰਬਾਣੀ ਤਾਂ ਬੁਰਾ ਕਰਦੀ ਨਹੀਂ, ਗੁਰਬਾਣੀ ਦਾ ਮਿਸ਼ਨ ਹੈ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਗੁਰਬਾਣੀ ਦਾ ਸਿਧਾਂਤ ਹੈ ਗੁਰਬਾਣੀ ਦੀ ਪੰਕਤੀ ਨਹੀਂ, ਗੁਰਬਾਣੀ ਦੀ ਪੰਕਤੀ ਨਹੀਂ, ਪਰ ਗੁਰਬਾਣੀ ਦਾ ਸਿਧਾਂਤ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੂੰ ਗੁਰਮੁਖਾ, ਜੇ ਤੂੰ ਗੁਰੂ ਕੇ ਸ਼ਬਦ ਨਾਲ ਸ੍ਰੇਸ਼ਟ ਭਾਵਨਾ ਕਰਕੇ ਜੁੜੇਗਾ ਤੇ ਤੈਨੂੰ ਪ੍ਰਤੀਤ ਹੋਵੇਗਾ ਸੰਸਾਰ ਵਿਚ ਵਿਕਾਰਾਂ ਦੀ ਅੱਗ ਬਲਦੀ ਹੈ। ਜੋ ਗੁਰਮੁਖ ਪਿਆਰੇ ਗੁਰੂ ਕੇ ਸ਼ਬਦ ਨਾਲ ਰੰਗੇ ਗਏ ਨੇ ਉਹਨਾਂ ਨੂੰ ਠੰਡ ਪੈ ਗਈ। ਆਪਾਂ ਪੜ੍ਹਦੇ ਹਾਂ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਦਾ ਪਾਵਨ ਸ਼ਬਦ, ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠੇ ਰੰਗ, ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬਹੁ ਨ ਹੋਵੀ ਭੰਗ।
ਨਾਨਕ ਸੱਚ ਕਮਾਏ,
ਗੁਰਮੁਖਾ ਸੱਚੀ ਕਮਾਈ ਕਰ, ਨੇਕ ਕਰਮ ਕਰ, ਅਥਵਾ ਸੱਚ ਕੀ ਹੈ ਪਰਮਾਤਮਾ। ਜਿਹੜਾ ਪਰਮਾਤਮਾ ਨੂੰ ਚੇਤੇ ਕਰਨਾ, ਵਾਹਿਗੁਰੂ ਨਾਲ ਜੁੜਨਾ ਹੈ, ਇਹ ਸੱਚ ਦੀ ਕਮਾਈ ਕਰਨੀ ਹੈ। ਗੁਰਮੁਖ ਪਿਆਰਿਓ, ਕਹਿੰਦੇ ਨੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰੂ ਦੀ ਸੇਵਾ ਕੀਤੀ ਹੈ ਨਾ, ਉਹਨਾਂ ਦੀ ਸੇਵਾ ਅਜਾਈ ਨਹੀਂ ਜਾਏਗੀ, ਉਹਨਾਂ ਦੀ ਸੇਵਾ ਨੂੰ ਫਲ ਲੱਗੇਗਾ। ਗੁਰਮੁਖੋ ਬਾਬਾ ਬਿਧੀ ਚੰਦ ਕੋ ਆਪਣਾ ਰਿਸ਼ਤੇਦਾਰ ਸੀ ਨਹੀਂ, ਪਰ ਗੁਰੂ ਕੀ ਸੇਵਾ ਕਰਦਿਆਂ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਬਲਦੇ ਭੱਠ ਵਿਚ ਵੀ ਬੈਠ ਗਿਆ। ਗੁਰੂ ਕੀ ਸੇਵਾ ਕਰਦਿਆਂ ਜਾਨ ਦੀ ਪਰਵਾਹ ਨਹੀਂ ਕੀਤੀ, ਸੰਮਣ ਬੁਰਜ ਵਿਚੋਂ ਘੋੜੇ ਨੂੰ ਛਾਲ ਮਰਾਈ, ਰਾਗ ਵਿਚ ਇਕਦਮ ਡਿੱਗਾ। ਕੋਈ ਵੀ ਭਾਣਾ ਵਰ ਸਕਦਾ ਸੀ, ਪਰ ਆਖਿਆ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਮੇਰਾ ਜੀਵਨ ਤੇਰੀ ਅਮਾਨਤ ਹੈ, ਮੈਂ ਤੇਰਾ ਹਾਂ। ਗੁਰਦੇਵ ਨੇ ਕਿਹਾ, ਬਿਧੀ ਚੰਦਾ, ਅਗਰ ਤੇਰੇ ਅੰਦਰ ਉਹ ਭਾਵਨਾ ਹੈ ਤੇ ਫਿਰ ਤੂੰ ਤਾਂ ਮੇਰਾ ਦਿਲ ਹੋ ਗਿਓ। ਦਿਲ ਬਿਧੀ ਚੰਦ ਸੀਨਾ, ਗੁਰੂ ਕਾ ਸੀਨਾ, ਜੋ ਵਰ ਮੰਗਿਆ ਸੋਈ ਦੀਨਾ, ਕਮੀ ਕਿਸੇ ਗੱਲ ਕੀ ਨਾ। ਚੰਗਾ ਫਿਰ ਬਿਧੀ ਚੰਦਾ, ਜੇ ਇਹ ਗੱਲ ਹੈ ਨਾ, ਜੋ ਮੰਗਿਆ ਤੂੰ ਤੈਨੂੰ ਸਭ ਕੁਝ ਦਿੱਤਾ, ਤੈਨੂੰ ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ। ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਪਾਤਸ਼ਾਹ ਦੀ ਸੇਵਾ ਕੀਤੀ ਉਹਨਾਂ ਦਾ ਜਨਮ ਸਫਲਾ ਭਾਈ।
ਜਿਨ੍ਹਾਂ ਸਤਿਗੁਰੂ ਜੀਉਂਦਿਆਂ ਮੋਇਆ ਨਾ ਵਿਸਰਾ,
ਉਹ ਪਰਮਾਣੀਕ ਨੇ ਲੇਖੇ ਚ ਨੇ ਕਿਨ੍ਹਾਂ ਦੀ ਗੱਲ ਹੈ, ਜਿਹੜੇ ਗੁਰਮੁਖ ਪਿਆਰੇ ਜੀਵਨ ਪ੍ਰਯੰਤ ਗੁਰੂ ਨਾਲ ਜੁੜੇ ਰਹਿ। ਅੱਗੇ ਆਇਆ ਮੋਇਆ ਨਾ ਵਿਸਰੈ, ਇਹ ਬਲ ਗੱਲ ਬੜੀ ਜੀਬੋ ਗਰੀਬ, ਇਹਦੇ ਅਰਥ ਕਰਨੇ ਬੜੇ ਔਖੇ ਨੇ। ਵੀ ਜਿਹੜਾ ਬੰਦਾ ਜਿਉਂਦਾ ਚਲੋ ਉਹ ਤਾਂ ਰੱਬ ਦਾ ਨਾਂ ਲਏਗਾ, ਪਰ ਜਿਹੜਾ ਸਰੀਰ ਛੱਡ ਚੁੱਕਾ ਉਹ ਕਿਵੇਂ ਲਏਗਾ? ਇਹਦਾ ਜਵਾਬ ਗੁਰਮੁਖੋ ਦਿੱਲੀ ਦਾ ਚਾਂਦਨੀ ਚੌਂਕ ਦਿੰਦਾ। ਦਿੱਲੀ ਦਾ ਚਾਂਦਨੀ ਚੌਂਕ ਸ਼ਹੀਦ ਬਲਾਸ ਗ੍ਰੰਥ ਵਿਚ ਲਿਖਿਆ, ਭਾਈ ਮਤੀ ਦਾਸ ਤੇ ਜਦੋਂ ਆਰਾ ਚੱਲਿਆ, ਪੰਚ ਪ੍ਰਵਾਨ ਪੰਚ ਪ੍ਰਧਾਨ ਦੀ ਪੌੜੀ ਤੇ ਆਇਆ ਪਾਠ, ਸਰੀਰ ਦੁਫਾੜ ਤੇ ਜਾਪ ਅਜੇ ਵੀ ਚੱਲਦਾ। ਕਿਸੇ ਬੰਦੇ ਦੀ ਸ਼ਾਹ ਰਗ ਵੱਢੀ ਜਾਏ, ਆਪਾਂ ਕਹਿੰਦੇ ਖਤਮ ਹੋ ਗਿਆ, ਬਸ ਮਰ ਗਿਆ, ਹੁਣ ਸ਼ਾਹ ਰਗ ਕੱਟੀ ਗਈ। ਤੇ ਜਿਹੜੇ ਬਾਬੇ ਨਾਲ ਆਪਣਾ ਪ੍ਰੇਮ ਹੈ, ਬਾਬਾ ਦੀਪ ਸਿੰਘ ਨਾਲ, ਸ਼ਾਹ ਰਗ ਕੱਟੀ ਗਈ ਨਾ, ਸੀਸ ਕੱਟਣ ਨਾਲ ਸ਼ਾਹ ਰਗ ਕੱਟੀ ਗਈ, ਸਰੀਰ ਕੱਟਿਆ, ਸੋ ਤਸ ਪਾਵਨ ਸੀਸ ਕੱਟਿਆ ਗਿਆ, ਪਰ ਖੱਬੀ ਤਲੀ ਤੇ ਰੱਖਿਆ, ਸੱਜੇ ਹੱਥ ਵਿਚ ਖੰਡਾ। ਜਪਜੀ ਸਾਹਿਬ ਦਾ ਪਾਠ ਕਰਦਾ ਤੁਰਿਆ ਆਉਂਦਾ ਬਜ਼ੁਰਗ ਬਾਬਾ, 75 ਸਾਲ ਦੀ ਉਮਰ, 75 ਸਾਲ ਦੀ, ਪਰ ਕਰਮਾਂ ਵਿਚ ਪੈਰ ਰੱਖੇ। ਕਹਿਣ ਲੱਗੇ, ਗੁਰੂ ਰਾਮਦਾਸ ਪਾਤਸ਼ਾਹ, ਮੈਨੂੰ ਗੁਰਬਾਣੀ ਦੀ ਕਦਰ ਹੈ, ਤੂੰ ਮੇਰੇ ਤੇ ਮਿਹਰ ਕੀਤੀ ਹੈ, ਮੈਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ 4 ਗੁਰਮੁਖੀ ਚ ਲਿਖੇ ਨੇ, ਕੱਚੇ ਬੇਲ ਖਾ ਖਾ ਕੇ। ਇੱਕ ਅਰਬੀ ਚ ਲਿਖਿਆ ਤੇ ਤੂੰ ਅੱਜ ਮੇਰੇ ਤੇ ਕਿਰਪਾ ਕੀਤੀ, ਮੈਨੂੰ ਸੇਵਾ ਦਾ ਮੌਕਾ ਬਖਸ਼ਿਆ ਕਿ ਮੇਰਾ ਸਰੀਰ ਸਫਲਾ ਹੋ ਜਾਏ। ਮੈਂ ਤਰਨ ਤਾਰਨ ਨੂੰ ਪੈਦਲ ਤੁਰਿਆ ਤੇ ਚੱਬੇ ਦੇ ਲਾਗੇ ਤੇਰੀ ਕਿਰਪਾ ਹੋਈ, ਤੂੰ ਮੇਰਾ ਸੀਸ ਕਿਰਪਾ ਕਰਕੇ ਤੇ ਪ੍ਰਵਾਨ ਕਰ ਲਿਆ, ਸੀਸ ਕੱਟਿਆ ਗਿਆ, ਤੂੰ ਹੈ ਰਾਜਾ, ਮੈਂ ਤੇਰੀ ਰਈਅਤ। ਤੇ ਰਈਅਤ ਉਹ ਹੁੰਦੀ ਜਿਹੜੀ ਰਾਜੇ ਦੇ ਅੱਗੇ ਆ ਕੇ ਭੇਟ ਰੱਖੇ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੇਰੀ ਵਰਗਾ ਰਾਜਾ ਕੋਈ ਨਹੀਂ, ਮੈਂ ਤੇਰੀ ਰਈਅਤ ਵਿੱਚੋਂ ਤੇਰਾ ਨਾਮ ਤਰੀਕ ਸਿੱਖ ਮੇਰੇ ਸਰੀਰ ਨੂੰ ਮੁੜ ਕੇ ਆਇਆ, ਮੈਂ ਤੇਰੇ ਪਾਵਨ ਦਰਬਾਰ ਦਾ ਅਦਬ ਕਰਦਾ ਤੇ ਪਰਕਰਮਾ ਵਿੱਚ ਮੇਰੀ ਇਹ ਸੇਵਾ ਪ੍ਰਵਾਨ ਕਰ। ਬਾਬੇ ਨੂੰ ਪਾਵਨ ਸੀਸ ਰੱਖਿਆ, ਪਰਕਰਮਾ ਚ ਤੁਹਾਨੂੰ ਝੁਕਾਇਆ ਤੇ ਅੰਦਰੋਂ ਆਖਿਆ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਕੁਝ ਤੋਂ ਸੌਂਪ ਤੇ ਕਿਆ ਲਾਗੇ। ਮੇਰਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਇਹ ਆਸਾਨ ਨਹੀਂ, ਸ਼ੁਕਰ ਹੈ ਤੇਰਾ تیری دتی ہوئی امانت پروان ہو گئی کترپور سمجھنا کرو بھائی جو بھی انہاں گرمت پیاریاں دے سمپرک وچ آئے او سارے دے سارے تر گئے انہاں دا خاندان ادھر گیا
جانو ہوا
گرمت پیارے کئی داسا بھاو دھار کے پروان ہوندے نے جاندار تھوندا داسا بھاو گرمکھ نے بھائی جنہ چر جیوندے نے انہاں دا ادھوں بھی صدکار بھائی بھگتو جی ورگیاں دا بابا بڈھا جی بھائی گرداس جی ورگیاں دا جدوں شریر چھڈ گئے مڑ کے اسی انہاں دی کتھا کہانیاں کر کے اپنے جیون نوں سیدھ دیندے ہاں
منک جنم مرا ہے
جو من دے مگر لگے نے جیوندے وی مرے نے انہاں نوں جیوندیاں وی ترکاراں پیندیاں ہن
مانک موئے نہ آکھیا
انہاں نوں بھائی مرے نہ کہو آپا کہیں فلانا بندہ مر گیا ہزور کہ مرے نہ کہو کنہوں جو گرمکھ پیارے گرو دے اپدیش دے وچ اپید نے جو گرو کے شبد کی کمائی کرتے ہیں
ہر پرکھ نرنجن سیو
پیارو پرماتما جیڑا ساریاں دی رکھیا کرن والا ہے جیڑا دکھاں دا ہارک ہے جیڑا اگدیا دی کالک تو رہا تا او دی سیوا کر کے وے سیوا کریں گا
نام
ایک نام نال جڑ کر کے من تو کیندر تو کر
کے
مہاتما جن جڑے آپ ساترا جڑے ہوئے نے پرماتما نال جڑے نے انہاں نال جڑن دا یتن کر
نام سمایا
انہاں نال جڑن دا یتن کیتے مل جڑ کے سارے جنے کوئی کہے کوئی سنے سارے پرمیشر دے نام چ لین ہون دا یتن کریے اسی بنگ کرنی پادشاہ کام بہت بڑا ہے ہاں میں نکما ہاں میں نمانا
میں
بہت ہی اکل نہیں میں کھان دا چسکے والا بندہ ہاں مینو سچ بولن دی آت نہیں میں منہ رکھنی گل کر جانا اس کر کے میں ہاں مورکھ پر میری ترمت کر مینو اس نیک بڑے کرم چ لاونا کر جیڑا تیرا نام جپنا ہے میری مالکا میں تیرا مل خریدا غلام ہاں میری اپنی مرضی نہیں چلنی اجلی مرضی نہیں چلنی پھر کی ہوئے گا
میں حکم فرمائیا
میں تیرے حکم دی پالنا کرنی کیونکہ میں تیرا مل خریدا غلام ہاں میرے تے حکم کر ہاں جی
ہاں گرمکھ تار کماوا
میرے تے حکم کر کے میں تیرے سنمکھ رہ کے جو تہاڈی آگیا ہے اودے مطابق تہاڈا ہر کرم کرنا کراں جی
اور سمجھائیا
اخیر وچ گرام دا سچے پاتشاہ کہندے نے بھائی تیری عقل اینی شریشت نہیں تو اپنے آپ اینا جوگا نے تو گرو اگے آڑا کڈ گرو اگے ترلا کر جدوں گرو سمجھاوے گا تے تیری گل بن جائے گی یہ ڈنگ طریقہ تینو گرو راہی ملے گا سدگرو پاتشاہ گرمکھو ساڈے ساریاں تے دیا کرن اسی نام نال جڑیے گرو کی مریادا چ رہیے پلاں چکاں دی معافی جی
آؤں گولا لالا تو میں حکم فرمائیا آؤں گرمکھ کار کما جی گور سمجھائیا
واہ گرو جی کا خالصہ واہ گرو جی کی فتح